ਅਸੀਂ ਧੋਖੇ ਦੇ ਨਾਲ ਆਪਣੇ ਨਾਮ ਕਰਾ ਲਿਆ ਸਭ ਕੁਛ। ਕਹਿਣ ਲੱਗੇ ਫਿਰ ਤੁਹਾਡੇ ਪੁੱਤਰ ਹੋਇਆ? ਕਹਿੰਦੇ ਹਾਂ। ਫਿਰ ਤੂੰ ਹੋਇਆ? ਰੱਬ ਦੀ ਬਖਸ਼ਿਸ਼ ਹੋਈ। ਕਹਿਣ ਲੱਗੇ ਫਿਰ ਮੈਂ ਬਿਮਾਰ ਹੋ ਗਿਆ ਨਾ? ਕਹਿੰਦੇ ਹਾਂ। ਕਹਿੰਦੇ ਐਂ ਦੱਸੋ ਵੀ ਉਹ ਮਿਲ ਵਿੱਚੋਂ ਤੁਹਾਡੇ ਕੋਲ ਕੁਛ ਬਚਦਾ? ਕਹਿੰਦੇ ਬੇਟਾ, ਮਿਲ ਵੀ ਗਈ, ਘਰ ਵੀ ਗਿਆ, ਘਰ ਦੇ ਜਿਹੜੇ ਗਹਿਣੇ ਸੀ ਤੇਰੀ ਮਾਂ ਦੇ ਭਲੇ ਵੇਲੇ ਮੈਂ ਬਣਾਏ ਲੱਖਾਂ ਰੁਪਈਆਂ ਦੇ, ਉਹ ਵੀ ਗਏ, ਤੇ ਇਸ ਵੇਲੇ ਕੁਛ ਨਹੀਂ ਹੈ। ਫਿਰ ਹੱਸਿਆ ਉਸਦੀ। ਕਹਿਣ ਲੱਗੇ ਤੂੰ ਬੇਟਾ ਹੱਸਦਾ ਹੈ? ਕਹਿੰਦੇ ਮੈਂ ਕੁਦਰਤ ਦਾ ਨਿਜ਼ਾਮ ਦੇਖ ਕੇ ਹੱਸਿਆ, ਮੈਂ ਤੁਹਾਡਾ ਬੇਟਾ ਨਹੀਂ ਹਾਂ, ਮੈਂ ਤਾਂ ਮੈਨੂੰ ਬੇਟਾ ਸਮਝ ਕੇ ਪ੍ਰੇਖੇ ਚ ਪਾਉ, ਮੈਂ ਉਹ ਸੇਠ ਹਾਂ, ਤੁਹਾਡੇ ਬਦਲਾ ਲੈਣਾ, ਮੈਂ ਹੁਣ ਮਰ ਜਾਣਾ, ਆਹ ਜਿਹੜੀ ਮਾਂ ਬਣੀ ਹੈ ਨਾ ਮੇਰੀ, ਇਹਦੇ ਉੱਤੇ ਮੈਂ ਬਹੁਤਾ ਵਿਸ਼ਵਾਸ ਕਰਦਾ ਸੀ। ਕਹਿੰਦਾ ਇਹ ਤਾਂ ਟੱਕਰਾਂ ਮਾਰੂ ਕੰਧਾ ਮੇਰਾ, ਕਿਉਂਕਿ ਮੇਰੀ ਗੱਲ ਤੇ ਮੰਨਾ ਨਹੀਂ ਕਰਨਾ, ਤੇ ਤੂੰ ਵੀ ਕਹਿੰਦਾ ਦੁਖੀ ਹੁੰਦਾ ਫਿਰੇਂਗਾ। ਕਹਿੰਦਾ ਦੂਸਰੇ ਦਿਨ ਉਹ ਚੜ੍ਹਾਈ ਕਰ ਗਿਆ ਮੇਰਾ ਲੜਕਾ, ਮੈਂ ਸਰਾਉਣਾ ਹੀ ਸੀ, ਅਸੀਂ ਸਾਡੇ ਮਨ ਚ ਆਵੇ ਵੀ ਐਵੇਂ ਸਾਨੂੰ ਲਾਰਾ ਲਾ ਤਾ। ਅਖੀਰ 13ਵੇਂ ਦਿਨ ਜਦ ਭੋਗ ਪਿਆ, ਬਹੁਤ ਦੁੱਖ ਹੋਇਆ, ਕਹਿੰਦਾ ਮੈਂ ਤਵਾ ਲੈ ਆਇਆ, ਉਹਦੇ ਸਰੋਂ ਦਾ ਤੇਲ ਪਾ ਲਿਆ, ਉਹ ਹੱਥ ਮੜੀ ਜਾਵਾਂ, ਉੱਧਰ ਭੋਗ ਪੈ ਰਿਹਾ ਸੀ ਤੇ ਮੈਂ ਹੱਥ ਬਿਲਕੁਲ ਕਾਲੇ ਕਰ ਲਏ, ਲੋਕ ਮੇਰੇ ਵੱਲ ਦੇਖੀ ਜਾਂਦਾ ਭਾਈਚਾਰਾ। ਤੇ ਜਿਸ ਵਕਤ ਭੋਗ ਪੈ ਗਿਆ, ਕਹਿੰਦਾ ਮੈਂ ਦੋਵੇਂ ਹੱਥ ਮੂੰਹ ਦੇ ਉੱਤੇ ਮਾਰ ਲਏ, ਮੂੰਹ ਕਾਲਾ ਕਰ ਲਿਆ, ਸਭ ਨੇ ਮੇਰੀਆਂ ਬਾਹਾਂ ਨਾ, ਸ਼ੇਰ ਜੀ ਸਬਰ ਕਰੋ ਤੁਸੀਂ, ਕੋਈ ਗੱਲ ਨਹੀਂ ਮਹਾਰਾਜ, ਹੋਰ ਦੇ ਦੇ, ਬੜੇ ਦਿਲਾਸੇ ਦਿੱਤੇ, ਮੈਨੂੰ ਤਾਂ ਪਤਾ ਸੀ ਮਹਾਰਾਜ ਨੇ ਕਿਹੜਾ ਦੇਣਾ, ਇਹ ਤਾਂ ਮੈਨੂੰ ਪਾਪ ਦਾ ਫਲ ਮਿਲ ਗਿਆ। ਕਹਿਣ ਲੱਗਿਆ ਦਵਾਈਆ ਸਾਹਿਬ, ਤੁਸੀਂ ਮੈਨੂੰ ਸੰਤ ਸਮਝਦੇ ਹੋ, ਲੇਕਿਨ ਤੁਹਾਨੂੰ ਨਹੀਂ ਪਤਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣੀ ਭਰਿਆ ਮਾਂ ਫਿਰਾ, ਲੋਕ ਹੈ ਦਰਵੇਸ਼। ਕਹਿੰਦੇ ਤੁਸੀਂ ਮੈਨੂੰ ਦਰਵੇਸ਼ ਕਹਿੰਦੇ, ਮੈਂ ਤਾਂ ਲੋਕਾਂ ਨੂੰ ਦੱਸਦਾ ਫਿਰਦਾ, ਉਹ ਸਾਡੇ ਪਿੰਡਾਂ 'ਚ ਆਇਆ ਕਰਦਾ ਸੀ, ਅੰਮ੍ਰਿਤ ਵੇਲੇ ਟਿਕੇ ਵੇਲੇ ਇੱਕ ਆਵਾਜ਼ ਦਿੰਦਾ ਸੀ, ਕੀਤਾ ਨਹੀਂ ਕਰਕੇ ਦੇਖ ਲਓ, ਕੀਤਾ ਨਹੀਂ ਕਰਕੇ ਦੇਖ ਲਓ। ਪੁੱਛਣਾ ਬਾਬਾ ਕੀ ਕਹਿੰਦੇ? ਕਹਿੰਦਾ ਮੈਂ ਭਾਈ ਤੁਹਾਨੂੰ ਦੱਸਦਾ ਵੀ ਜੇ ਮਾੜਾ ਕਰਮ ਕਰਿਆ ਨਹੀਂ ਕਰਕੇ ਦੇਖ ਲਓ, ਫਲ ਮਿਲੂਗਾ। ਇਸ ਤਰ੍ਹਾਂ ਦੇ ਨਾਲ ਕਰਮਾਂ ਦਾ ਫਲ ਜਾਇਆ ਨਹੀਂ ਕਰਦਾ, ਮਿਲਦਾ ਆਦਮੀ। ਸਤਿਤਰਾਸ਼ਟ ਕਹਿਣ ਲੱਗਿਆ, ਮਹਾਰਾਜ ਮੈਨੂੰ ਨਜਾਇਜ਼ ਫਲ ਮਿਲਿਆ, ਮੈਂ ਕਰਮ ਨਹੀਂ ਸੀ ਐਸਾ ਕਰਿਆ, ਮੈਨੂੰ ਫਲ ਮਿਲਦਾ। ਕਹਿਣ ਲੱਗੇ ਤੈਨੂੰ ਕਿਵੇਂ ਪਤਾ? ਕਹਿੰਦਾ ਮੈਂ ਜਮਾਂਦਰੂ ਬੰਨਾ ਤੇ ਮੈਂ ਮੇਰੀ ਜਿਹੜੀ ਸੁਰਤੀ ਹੈ ਇਹ ਸੁਖਮਨਾ ਨਾਰੀ ਵਿੱਚ ਹੈ। ਸੁਖਮਨਾ ਨਾਰੀ ਦੇ ਵਿੱਚ ਜਿਸਦੀ ਸੁਰਤੀ ਪ੍ਰਵੇਸ਼ ਕਰ ਜਾਵੇ 10ਵੇਂ ਦਵਾਰ ਚ, ਉਹਨੂੰ ਪਹਿਲੇ 100 ਜਨਮ ਦਾ ਪਤਾ ਲੱਗ ਜਾਇਆ ਕਰਦਾ ਵੀ ਕੌਣ ਕਿੱਥੇ ਹੈ, ਮੇਰਾ ਰਿਸ਼ਤੇਦਾਰ ਕਿਹੜਾ ਸੀ, ਉਹ ਹੁਣ ਕਿੱਥੇ ਹੈ, ਕਿਹੜੀ ਹਾਲਤ ਚ ਹੈ। ਇਹ ਕੁਦਰਤੀ ਬਾਤ ਹੈ, ਕਿਉਂਕਿ ਆਦਮੀ ਦੇ ਅੰਦਰ ਵਾਹਿਗੁਰੂ ਨੇ ਬਹੁਤ ਵੱਡਾ ਗਿਆਨ ਰੱਖਿਆ, ਅਸੀਂ ਐਕਸਪਲੋਰ ਨਹੀਂ ਕਰਦੇ, ਨਾ ਕਰਨ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਮਹਾਤਮਾ ਨੂੰ ਪਤਾ ਹੋਇਆ, ਕਹਿੰਦਾ ਵੀ ਇਹ ਕੌਣ ਹੈ, ਕਿੱਥੋਂ ਆਇਆ, ਇਸੇ ਕਰਕੇ ਉਹ ਤੱਤ ਦੀ ਪਛਾਣ ਰੱਖਦੇ ਨੇ, ਦੂਜੀਆਂ ਗੱਲਾਂ ਚ ਘੱਟ ਪੈਂਦੇ। ਕ੍ਰਿਸ਼ਨ ਮਹਾਰਾਜ ਕਹਿੰਦੇ ਜੇ 100 ਜਨਮ ਤੋਂ ਉੱਤੇ ਹੋਵੇ, ਕਹਿੰਦੇ ਤਾਂ ਉਹ ਦਿਖਾ ਦਿਓ ਮੈਨੂੰ। 107ਵਾਂ ਜਨਮ ਦਿਖਾਇਆ, ਉਹਦੇ ਵਿੱਚ ਰਾਜਾ ਹੈ ਤੇ ਮਾਸ ਖਾਣ ਦਾ ਬੜਾ ਸ਼ੌਕੀਨ ਹੈ। ਇੱਕ ਦਿਨ ਮਾਸ ਨਾ ਮਿਲਿਆ, ਕਹਿਣ ਲੱਗੇ ਮਹਾਰਾਜ ਅੱਜ ਕਿੱਥੋਂ ਨਹੀਂ ਮਿਲਿਆ? ਕਹਿੰਦੇ 100 ਬੱਚਾ ਹੰਸ ਦਾ ਪਾਲਿਆ ਹੋਇਆ ਸੀ, ਕਹਿੰਦੇ ਇਹ ਬਣਾ ਲਓ। ਉਹ ਜਦ ਬਣਾ ਕੇ ਵਰਤੀਆਂ ਨੇ ਖਾਇਆ, ਲੱਗਿਆ ਸਵਾਦ, ਕਹਿੰਦਾ ਇਹ ਰੋਜ਼ੇ ਬਣਾਓ। ਉਹ 100 ਦਿਨ, 3 ਮਹੀਨੇ, 10 ਦਿਨ ਦੇ ਵਿੱਚ ਸਾਰੇ ਬੱਚੇ ਖਾ ਲਏ। ਤੇ ਉਧਰੋਂ ਮਾਨਸਰੋਵਰ ਝੀਲ ਤੋਂ ਹੰਸ ਉਸੇ ਥਾਂ ਫੇਰ ਆਏ, ਉੱਥੇ ਆ ਕੇ ਸੈਂਸ ਕਰ ਲਿਆ ਵੀ ਬੱਚੇ ਤਾਂ ਇਹ ਮਾਰਤੇ ਸਾਡੇ। ਉਹ ਜਿਹੜੇ ਸੀ ਇਹ ਹੰਸ ਹੋਵੇ, ਸਾਰਸ ਇੱਕ ਜਾਨਵਰ ਹੈ, ਇਹ 2-3 ਨੇ, ਬੜੇ ਸੈਂਸਿਟਿਵ ਨੇ, ਇਹਨਾਂ ਦੇ ਅੰਦਰ 50% 49% ਸੁਰਤ ਹੁੰਦੀ ਹੈ ਬੰਦੇ ਵਰਗੀ, ਗੱਲਾਂ ਬੋਲ ਜਾਂਦੇ, ਕੌਣ ਨੂੰ ਪਤਾ ਲੱਗ ਜਾਂਦਾ, ਕੋਈ ਗੱਲ ਇੱਥੋਂ ਮਨ ਚ ਚਿਤ ਹੋ ਜਾਵੇ ਪਤਾ ਲੱਗ ਜਾਵੇ, ਸਾਰੇ ਜਾਨਵਰਾਂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਬੁਰਾ ਚਾਹੁੰਦਾ ਹੈ। ਆਦਮੀ ਧੋਖਾ ਦੇ ਕੇ ਮਾਰਦਾ ਜਾਨਵਰਾਂ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਟੈਲੀਪੈਥੀ ਉਹਨਾਂ 'ਚ ਕੰਮ ਕਰਦੀ ਹੈ। ਸਾਡੇ 'ਚ ਬੰਦ ਹੋ ਗਈ, 5000 ਸਾਲ ਪਹਿਲਾਂ ਟੈਲੀਪੈਥੀ ਹੁੰਦੀ ਸੀ ਮਨੁੱਖ ਦੇ ਅੰਦਰ ਵੀ, ਮਨੁੱਖ ਪਸ਼ੂ ਪੰਛੀਆਂ ਦੀ ਬੋਲੀ ਸਮਝ ਜਾਂਦਾ ਸੀ, ਹੁਣ ਤਾਂ ਅੰਨਾ ਹੋ ਗਿਆ, ਇਹਨੂੰ ਪਤਾ ਹੀ ਨਹੀਂ ਹੈ ਕਿਸੇ ਗੱਲ ਦਾ। ਆਪਣੇ ਆਪ ਦੀ ਗੱਲ ਨਹੀਂ ਸਮਝਦਾ, ਦੂਜਿਆਂ ਦੀ ਕੀ ਸਮਝਣੀ। ਸੋ ਉਹ ਜਦੋਂ ਉਹਨਾਂ ਨੇ ਸੈਂਸ ਕਰਿਆ ਵੀ ਸਾਡੇ ਬੱਚੇ ਖਾ ਗਏ, ਉਹ ਇੰਨੇ ਨਰਮ ਦਿਲ ਹੁੰਦੇ ਨੇ, ਮੋਹ ਵਿੱਚ ਹੁੰਦੇ ਨੇ, ਉਹ ਮਹਿਲ ਦੇ ਉੱਤੇ ਘੁੰਮਦੇ ਘੁੰਮਦੇ ਹੀ ਥੱਕ ਕੇ ਦੋਵੇਂ ਗਿਰ ਕੇ ਮਰ ਗਏ। ਕ੍ਰਿਸ਼ਨ ਮਹਾਰਾਜ ਨੇ ਜਿਵੇਂ ਫਿਲਮ ਦਿਖਾਈ ਗਈ ਹੈ ਐਂ ਦਿਖਾ ਦਿੱਤਾ। ਕਹਿੰਦੇ ਕਿਉਂ ਰਾਜਨ, ਤੈਂ ਵੀ 100 ਬੱਚਾ ਮਾਰਿਆ ਸੀ? ਕਹਿੰਦੇ ਹਾਂ। ਕਹਿੰਦੇ ਹੁਣ ਤੈਨੂੰ ਬਦਲਾ ਮਿਲ ਗਿਆ, ਤੇਰਾ ਵੀ 100 ਬੱਚਾ ਮਾਰਿਆ ਗਿਆ। ਕਹਿਣ ਲੱਗਿਆ ਮਹਾਰਾਜ ਮੈਂ, ਮੇਰੀਆਂ ਅੱਖਾਂ ਦੀ ਜੋਤੀ ਕਿਉਂ ਨਹੀਂ ਮਿਲੀ? ਸਾਰਾ ਸੰਸਾਰ ਅੱਖਾਂ ਵਾਲਾ, ਮੈਂ ਕਿਉਂ ਨਾ? ਕਹਿੰਦੇ 104 ਜਨਮ ਦਿਖਾਉਂਦੇ। ਉਸ ਵੇਲੇ 104 ਜਨਮ ਦਿਖਾ ਲਿਆ ਤਾਂ ਬੱਚਿਆਂ ਨਾਲ ਖੇਡਦਾ ਫਿਰਦਾ, ਅੱਕ ਦੇ ਉੱਤੋਂ ਟਿੱਡਾ ਫੜ ਲਿਆ। ਬੱਚਿਆਂ ਕੋਲ ਕੱਚੇ ਧਾਗੇ ਨੇ, ਉਹ ਪਹੁੰਚੇ ਚ ਪਾਉਂਦੇ ਨੇ, ਉੱਤੇ ਨੂੰ ਉਡਾਈ ਜਾਂਦੇ ਨੇ, ਧਾਗਾ ਟੁੱਟ ਜਾਂਦਾ, ਉਹ ਚਲਿਆ ਜਾਂਦਾ। ਇਹਨੇ ਕੀ ਕਰਿਆ ਵੀ ਕਿਤੇ ਨਾ ਜਾਵੇ, ਸੂਰ ਤੋੜੀ, ਦੋਵੇਂ ਅੱਖਾਂ ਦੀ ਸਾਰ ਪਾਰ ਲੰਘ ਆ ਕੇ ਕੱਢੀ ਨਹੀਂ, ਵਿੱਚੇ ਫਸੀ ਰਹਿਣ ਦਿੱਤੀ ਤੇ ਉੱਤੇ ਨੂੰ ਮਾਰਿਆ ਵਗਾ ਕੇ। ਉਹ ਵਿਚਾਰਾ ਤੜਫਦਾ ਤੜਫਦਾ ਅਖੀਰ ਜਾਨ ਦਿੱਤੀ। ਕਹਿਣ ਲੱਗੇ ਕਿਉਂ ਰਾਜਨ, ਕਰਮ ਚਾਹੇ ਤੂੰ ਪਸ਼ੂ ਨਾਲ ਕਰ ਲੈ, ਸ੍ਰਿਸ਼ਟੀ ਤਾਂ ਸਾਰੀ ਵਾਹਿਗੁਰੂ ਦੀ ਹੈ, ਵਾਹਿਗੁਰੂ ਤੋਂ ਬਾਹਰ ਤਾਂ ਹੈ ਨਹੀਂ, ਇਹ ਤਾਂ ਦੇਣਾ ਹੀ ਪੈਣਾ, ਇਹ ਤਾਂ ਫਲ ਦੇਣਾ ਪੈਂਦਾ। ਦੰਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਾਵਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ। ਸੋ ਇਸ ਤਰ੍ਹਾਂ ਮਹਾਰਾਜ ਜੀ ਸਾਨੂੰ ਪਹਿਲੀ ਤੁਕ ਦੇ ਰਾਹੀਂ ਸਮਝਾਉਂਦੇ ਨੇ ਕਿ ਪਿਆਰਿਓ, ਕੱਤਕ ਦੇ ਮਹੀਨੇ ਦੀ ਸੰਗਰਾਂਦ ਮਨਾਉਣ ਆਏ ਹੋ, ਤੁਸੀਂ ਇਸ ਗੱਲ ਨੂੰ ਦਿਲ ਵਿੱਚ ਦ੍ਰਿੜ ਕਰ ਲਓ ਕਿ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਮੂ ਜੋ। ਕੱਤਕ ਦੇ ਵਿੱਚ ਤੁਸੀਂ ਕਰਮ ਕਰਦੇ ਹੋ, ਇਹ ਮਨ ਸਰੀਰ ਨੂੰ ਕੱਤਕ ਕਿਹਾ। ਕਹਿੰਦੇ ਇਹ ਕਰਮ ਕਰਦੇ ਹੋ ਤੇ ਜਦ ਭੁਗਤਣਾ ਹੈ ਫਿਰ ਨਾ ਦੋਸ਼ ਦਿਓ ਕਿਸੇ ਨੂੰ। ਸੋ ਇਹਨੂੰ ਸੋਚ ਕੇ ਕਰੋ, ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋ ਤਾਈ। ਮਹਾਰਾਜ ਨੇ ਬੁੱਧੀ ਦਿੱਤੀ ਹੈ, ਇਸ ਕਰਕੇ ਦਿੱਤੀ ਹੈ ਕਿ ਵਿਚਾਰ ਨਾਲ ਸੋਚੋ ਵੀ ਕਰਮ ਮੈਂ ਕਰਨ ਲੱਗਿਆ ਇਹਦਾ ਫਲ ਕੀ ਹੋਊਗਾ। ਲੇਕਿਨ ਲਾਲਚ ਦੇ ਬਸ ਆ ਕੇ ਆਦਮੀ ਕਰਮ ਕਰ ਲੈਂਦਾ ਹੈ। ਮਹਾਰਾਜ ਕਹਿੰਦੇ ਜਿਹੜੇ ਲਾਲਚ ਦੇ ਬਸ ਆ ਕੇ ਕਰਮ ਕਰੇ ਉਹਦਾ ਨਤੀਜਾ ਕੀ ਹੁੰਦਾ? ਜੋ ਜੋ ਕਰਮ ਕੀਏ ਲਾਲਚ ਲੱਗ ਤੇ ਆਪ ਬੰਧਾਏ। ਲਾਲਚ ਵਿੱਚ ਆ ਕੇ ਜਿਹੜੇ ਜਿਹੜੇ ਕਰਮ ਕਰੇ ਨੇ ਉਹ ਬੰਨਿਆ ਜਾਂਦਾ ਹੈ, ਵੈਰ ਭਾਵ ਦੇ ਨਾਲ ਕਰਮ ਕਰਦਾ ਹੈ ਉਹ ਬੰਨਿਆ ਜਾਂਦਾ, ਫਿਰ ਬਦਲਾ ਦੇਣਾ ਹੀ ਪੈਂਦਾ। ਫਿੱਕਾ ਬੋਲਦਾ ਹੈ, ਬਦਲਾ ਦੇਣਾ ਪੈਂਦਾ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿੰਦੇ ਵੀ ਤੁਸੀਂ ਇਸ ਮਹੀਨੇ ਨੂੰ ਮਨਾਉਣ ਵਾਸਤੇ ਆਏ ਹੋ, ਇੱਕ ਗੱਲ ਤੁਸੀਂ ਯਾਦ ਕਰ ਲਓ ਸਾਡੀ ਕਿ ਕੋਈ ਐਸਾ ਕੰਮ ਨਾ ਕਰੋ, ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋਤਾਈ। ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮਲੇ ਵਿਸਾਰ, ਮਤ ਸ਼ਰਮਿੰਦਾ ਥੀ ਬਈ ਸਾਂਝ ਦੇ ਦਰਵਾ। ਉੱਥੇ ਤਾਂ ਖੜਨਾ ਪੈਣਾ ਕਟਹਿਰੇ ਚ ਹਰੇਕ ਨੂੰ, ਇੱਥੇ ਹੀ ਬਚੇ, ਇੱਥੇ ਹੀ ਕੋਈ ਕਰਮ ਨਾ ਕਰੇ ਜਿਹੜੇ ਕਰਮ ਦਾ ਫਲ ਅੱਗੇ ਜਾ ਕੇ ਸ਼ਰਮਿੰਦਗੀ ਚ ਨਿਕਲਣ। ਐਸਾ ਕਰਮ ਕਰ ਧਰਮ ਧਨ ਧਨ ਕਹੇ ਸਭ ਕੋਈ, ਮੁੱਖ ਉਜਲ ਹਰ ਦਰਗੇ ਸੋਏ। ਜੈ ਜੈਕਾਰ ਹੋਵੇ ਸੇਵਾ ਕਰਦਾ, ਜੈ ਜੈਕਾਰ ਹੋਏਗੀ। ਇਹ ਐਵੇਂ ਤਾਂ ਨਹੀਂ ਹੈ ਲੱਕੜਾਂ ਚੱਕੀ ਗਏ, ਪਾਥੀਆਂ ਚੱਕੀ ਗਏ, ਕੋਈ ਲਾਰਾ ਨਹੀਂ ਹੈ। ਮਹਾਰਾਜ ਕਹਿੰਦੇ ਸੇਵਾ ਕਰਨੀ ਹੈ, ਗੁਰੂ ਘਰ ਦੇ ਲੰਗਰ ਵਾਸਤੇ ਬਾਲਣ ਨੂੰ ਸੰਭਾਲਦੇ ਹੈ, ਉਹਦੇ ਨਾਲ ਪ੍ਰਸ਼ਾਦੇ ਬਣਨੇ ਨੇ, ਭੁੱਖੇ ਨੇ ਪ੍ਰਸ਼ਾਦਾ ਛਕਣਾ, ਬੜੇ ਬੜੇ ਸਮਾਗਮ ਹੁੰਦੇ ਨੇ, ਤੇਰੀ ਸੇਵਾ ਥਾਂ ਪੈ ਜਾਣੀ ਹੈ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਦਰਸ਼ਨ ਪਾਈ, ਪਰ ਕਰਦਾ ਕੌਣ ਹੈ? ਕਹਿੰਦੇ ਭਾਗ ਤੋਂ ਹੀਣੇ ਨੂੰ ਸੇਵਾ ਨਹੀਂ ਮਿਲਦੀ, ਉਹ ਕੋਲੇ ਰਹਿ ਜਾਂਦਾ ਹੈ। ਸੋ ਸੇਵਕ ਜੋ ਲਾਇਆ ਸੇਵ ਤੁਸੇ ਪ੍ਰਾਪਤ ਮਿਲਣੇ ਹੁੰਦੇ। ਸੇਵਾ ਉਹੀ ਕਰਦਾ ਜਿਹਨੂੰ ਪਰਮੇਸ਼ਰ ਲਾ ਦਿੰਦਾ, ਦੂਆ ਜਿਹੜਾ ਦੇਖਦਾ ਹੀ ਰਹਿ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਦੂਸਰੀ ਬਾਤ ਮਹਾਰਾਜ ਨੇ ਸਮਝਾਈ ਕਿ ਸੰਸਾਰ ਵਿੱਚ ਆ ਕੇ ਆਦਮੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ 'ਚ ਪਰਚ ਜਾਂਦਾ, ਜਿਹੜਾ ਦਾਤਾ ਹੈ ਉਸ ਨੂੰ ਯਾਦ ਨਹੀਂ ਰੱਖਦਾ, ਦੇਣ ਵਾਲਾ ਭੁੱਲ ਜਾਂਦਾ, ਦਾਤ ਪਿਆਰੀ ਵਿਸਰਿਆ ਦਾਤਾ। ਮਹਾਰਾਜ ਕਹਿੰਦੇ ਉਹਦੇ ਨਾਲ ਹੁੰਦਾ ਕੀ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਇੱਕ ਰੋਗ ਨਹੀਂ, ਸਾਰੇ ਜਿੰਨੇ ਰੋਗ ਗਿਣੇ ਜਾਂਦੇ ਨੇ ਕੁੱਲ ਰੋਗ ਪੈਦਾ ਹੋ ਜਾਂਦੇ ਨੇ ਨਾਮ ਨਾਲੋਂ ਭੁੱਲ। ਗੋਰਖਨਾਥ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਹੇ ਨਾਨਕ, ਤੂੰ ਦੁਨੀਆਂ ਨੂੰ ਪਰਮੇਸ਼ਰ ਦਾ ਰੂਪ ਕਹਿੰਦਾ ਹੈ ਤੇ ਸੰਸਾਰ ਕਿਵੇਂ ਬਣ ਗਿਆ? ਮਹਾਰਾਜ ਕਹਿੰਦੇ ਗੋਰਖਨਾਥ, ਇਹ ਸੰਸਾਰ ਬਣ ਗਿਆ ਹਉਮੈ ਤਤ ਕਰਕੇ, ਹੈਗਾ ਪਰਮੇਸ਼ੁਰ ਦਾ ਰੂਪ। ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁੱਖ ਬਿਨ ਸਜਾਈ। ਦੁੱਖ ਦਾ ਖਾਤਮਾ ਕਿਵੇਂ ਹੋਵੇ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਹਉਮੈ ਕਰਕੇ ਸੰਸਾਰ ਹੈ, ਪਰਮੇਸ਼ੁਰ ਇਹ ਸਾਰਾ, ਲੇਕਿਨ ਸੰਸਾਰ ਬਣ ਗਿਆ ਹਉਮੈ ਕਰਕੇ। ਤੇ ਦੁੱਖ ਕਿਉਂ ਹੋ ਗਿਆ? ਨਾਮ ਵਿਸਰਿਆ ਦੁੱਖ ਪਾਈ, ਨਾਮ ਨੂੰ ਭੁੱਲ ਗਿਆ ਦੁੱਖ ਪ੍ਰਾਪਤ ਹੋ ਗਿਆ। ਤਾਂ ਮਹਾਰਾਜ ਕਹਿੰਦੇ ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੂਪ। ਜਦੋਂ ਨਾਮ ਜਪਿਆ ਉਹਦੇ ਨਾਲ ਕੀ ਹੁੰਦਾ? ਕੋਈ ਰੋਗ ਨਹੀਂ ਰਹਿੰਦਾ। ਸਰਵ ਰੋਗ ਔਖਦ ਨਾਮ, ਸਾਰੇ ਰੋਗਾਂ ਦੀ ਇੱਕੋ ਔਲਾਦ ਜੇ ਹੈ ਪਰਮੇਸ਼ੁਰ ਦਾ ਨਾਮ ਹੈ। ਉਹ ਰੋਗ ਜਿਹੜੀ ਦਵਾਈ ਹੈ ਮਹਾਰਾਜ ਨੇ ਹਰੇਕ ਦੇ ਅੰਦਰ ਰੱਖੀ ਹੋਈ ਹੈ। ਨਾਮ ਔਖਦ ਸਭ ਘੱਟ ਹੈ ਭਾਈ, ਇਹ ਨਹੀਂ ਵੀ ਨਾਮ ਜਪਣ ਵਾਲਿਆਂ ਕੋਲ ਹੈ, ਜਿਹੜੇ ਪਾਪ ਕਰਦੇ ਆ ਉਹਨਾਂ ਕੋਲ ਵੀ ਇਹ ਦਵਾਈ ਹੈ। ਪਰ ਗੁਰਪੂਰੇ ਮੈਨੂੰ ਵਿਧ ਨਾ ਬਣਾਈ, ਜਿੰਨਾ ਚਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਪੂਰੇ ਮਹਾਂਪੁਰਸ਼ ਦਾ ਮੇਲ ਨਹੀਂ ਹੁੰਦਾ, ਉਹ ਵਿਧ ਨਹੀਂ ਬਣਦੀ, ਜਾਣਦਾ ਨਹੀਂ ਹੈ ਵੀ ਇਹ ਦਵਾਈ ਵਰਤੀ ਕਿ ਗੁਰਪੂਰੇ ਸੰਜਮ ਕਰਦੀ ਆ। ਜਦੋਂ ਸੰਜਮ ਕਰਕੇ ਪੂਰੇ ਗੁਰੂ ਨੇ ਦੇ ਦਿੱਤਾ ਤਾਂ ਨਾਨਕ ਫਿਰ ਦੁੱਖ ਨਾ ਥੀਆ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਇਆ ਕਰਦਾ। ਸੋ ਮਹਾਰਾਜ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ, ਵਿਘਨ ਤਾਂ ਆਉਂਦੇ ਨੇ, ਕੋਟ ਵਿਘਨ ਤਿਸ ਲਾਗਤੇ, ਜਿਸ ਨੂੰ ਵਿਸਰਿਆ ਨਾ। ਜਿਹੜਾ ਨਾਮ ਨੂੰ ਭੁੱਲ ਗਿਆ ਉਹਨੂੰ ਕਰੋੜਾਂ ਵਿਘਨ ਲੱਗਣੇ ਹੀ ਲੱਗਣੇ ਨੇ, ਪਿਆ ਫਿਰੀਆ ਜਿੱਥੇ ਤੇਰਾ ਜੀ ਕਰਦਾ, ਕਿਉਂਕਿ ਨਾਮ ਨੂੰ ਭੁੱਲਿਆ ਹੈ। ਜੇ ਨਾਮ ਤੈਨੂੰ ਨਹੀਂ ਭੁੱਲਿਆ ਪ੍ਰਭ ਸਿਮਰਤ, ਕੱਛ ਵਿਘਨ ਨਾ ਲੱਗੇ, ਕੋਈ ਵਿਘਨ ਨਹੀਂ ਲੱਗਣਾ, ਕਿਉਂਕਿ ਪ੍ਰਭੂ ਦੇ ਯਾਦ ਵਿੱਚ ਰਹਿਣਾ, ਉਹਨੇ ਤੇਰੇ ਨਾਲ ਰਹਿੰਦਾ, ਨਾਲ ਰਹਿੰਦਾ, ਮਦਦ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੀਵ ਜਿਹੜਾ ਹੈ ਦਾਤਾਂ ਲੈ ਲੈਂਦਾ ਪਰਮੇਸ਼ੁਰ ਤੋਂ, ਮੰਗਦਾ ਲੋੜ ਵੇਲੇ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ, ਉਹ ਨਹੀਂ ਦੇਖਦਾ, ਉਹ ਦੇ ਰਿਹਾ ਕਰਦਾ। ਲੇਕਿਨ ਹੁੰਦਾ ਕੀ ਹੈ, ਦਾਤ ਦੇ ਵਿੱਚ ਭਰ ਜਾਂਦਾ, ਦਾਤ ਪਿਆਰੀ ਵਿਸਰਿਆ ਦਾਤਾ, ਬੇਮੁੱਖ ਹੋ ਗਿਆ। ਮਹਾਰਾਜ ਕਹਿੰਦੇ ਬੇਮੁੱਖ ਹੋਣ ਦੇ ਨਾਲ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿੱਚ, ਉਹ ਕੁੱਤਾ ਬਿੱਲਾ ਸੂਰ ਸੱਪ ਬਣਦਾ ਫਿਰੇਗਾ, ਕਿਉਂਕਿ ਰੱਬ ਤੋਂ ਬੇਮੁੱਖ ਹੋ ਗਿਆ। ਬੇਮੁੱਖਾਂ ਨੂੰ ਜਾਣਾ ਹੀ ਪੈਂਦਾ ਨੀਵੀਆਂ ਜੂਨਾਂ ਚ। ਤੇ ਜਿਹੜੇ ਇਹਦੇ ਭੋਗ ਹੁੰਦੇ ਨੇ, ਜਿਨ੍ਹਾਂ ਦੇ ਵਾਸਤੇ ਇਹਨੇ ਪਾਪ ਕਰੇ ਨੇ, ਕਹਿੰਦੇ ਉਹ ਕੌੜੇ ਲੱਗਣ ਲੱਗ ਜਾਂਦੇ। ਕੌੜੇ ਤਾਂ ਬੁਖਾਰ ਚੜ ਜਾਵੇ ਕਿਸੇ ਨੂੰ, ਕਿੰਨੀ ਸਵਾਦ ਚੀਜ਼ ਦੇ ਦਿਓ, ਸਵਾਦ ਲੱਗਦੀ ਨਹੀਂ। ਬਲੱਡ ਪ੍ਰੈਸ਼ਰ ਹੋ ਜਾਵੇ, ਹੈਲਥ ਟ੍ਰਬਲ ਹੋ ਜਾਵੇ, ਕੋਈ ਫਿਕਰ ਹੋ ਜਾਵੇ, ਰੋਟੀ ਦਾ ਸਵਾਦ ਹੀ ਨਹੀਂ ਆਉਂਦਾ, ਭੋਗ ਸਾਰੇ ਫਿੱਕੇ ਪੈ ਜਾਂਦੇ। ਤੇ ਜਦੋਂ ਸਰੀਰ ਛੱਡਦਾ ਉਸ ਵੇਲੇ ਖਿਨਵੇਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕਿਆ, ਕਿਸ ਤੇ ਰੋਵੇ ਰੋ, ਪਿਆਰਿਆ ਕਰਮ ਤੂੰ ਕਰਦਾ, ਤੇਰਾ ਵਿਚੋਲਾ ਕੌਣ ਬਣੂਗਾ? ਵਿਚੋਲਾ ਨਹੀਂ ਬਣਨਾ, ਤੂੰ ਆਪੇ ਬੀਜੇਗਾ ਤੇ ਆਪੇ ਖਾਏਗਾ, ਆਪੇ ਬੀਜ ਆਪੇ ਹੀ ਖਾ, ਤੇਰਾ ਬੀਜਿਆ ਹੋਇਆ ਹੋਰਾਂ ਨੇ ਨਹੀਂ ਖਾਣਾ, ਤੈਂ ਆਪੇ ਖਾਣਾ। ਤੇ ਇਹਦੇ ਚ ਵਿਚੋਲਾ ਨਹੀਂ ਬਣ ਕੋਈ ਬਣਦਾ, ਕਿਸ ਤਰ੍ਹਾਂ ਰੋਵੇ ਰੋਜ਼, ਹੁਣ ਕਿਹਦੇ ਕੋਲ ਰੋਣਾ ਰੋਏਗਾ? ਜੇ ਇੱਕ ਬੰਦਾ ਰੋਜ਼ ਰੋਈ ਜਾਂਦਾ, ਦੂਏ ਕੰਨੀ ਕਤਰਾਉਣ ਲੱਗ ਜਾਂਦੇ ਵੀ ਇਹ ਤਾਂ ਰੋਣਾ ਹੀ ਹੈ, ਇਹਨੇ ਪਾਸੇ ਰੋਏ ਤੇ। ਕੋਈ ਬੰਦਾ ਕਿਸੇ ਦੀ ਮਦਦ ਨਹੀਂ ਕਰਦਾ। ਮਹਾਰਾਜ ਕਹਿੰਦੇ ਜਦ ਤੂੰ ਦਰਗਾਹ 'ਚ ਜਾ ਕੇ ਕੀਤੇ ਹੋਏ ਕਰਮਾਂ ਦਾ ਫਲ ਭੋਏਗਾ ਪਿਆਰਿਆ, ਫਿਰ ਤਾਂ ਤੈਨੂੰ ਇਹ ਭੋਗਣਾ ਪੈਣਾ। ਕੀਤਾ ਕਛੂ ਨਾ ਹੋ ਬਈ ਲਿਖਿਆ ਤਾਂ ਸਮਝੋ, ਇਹਨਾਂ ਦਾ ਤਾਂ ਦਰਗਾਹ ਤੋਂ ਲਿਖਿਆ ਹੋਇਆ ਫਲ ਭੋਗਣਾ। ਜਿਹੜਾ ਦਰਗਾਹ ਤੋਂ ਹੀ ਲਿਖ ਦਿੱਤਾ ਉਹ ਤਾਂ ਤੂੰ ਖੁਸ਼ੀ ਖੁਸ਼ੀ ਭੋਗ ਲੈ, ਤੈਨੂੰ ਭੋਗਣਾ ਹੀ ਪੈਣਾ। ਪਰ ਮਹਾਰਾਜ ਨੇ ਇੱਕ ਸਾਨੂੰ ਆਸ ਦਵਾ ਦਿੱਤੀ, ਉਹ ਕਹਿੰਦੇ ਜੇ ਵੱਡੇ ਭਾਗ ਹੋਣ, ਸਾਧੂ ਦੀ ਸੰਗਤ ਹੋ ਜਾਵੇ, ਪੂਰਨ ਬਰਮ ਨੇਸ਼ਟੀ, ਬਰਮ ਸਰੋਤਰੀ, ਬਰਮ ਭਗਤਾ, ਮਹਾਂਪੁਰਸ਼ ਜਿਹੜਾ ਹਰ ਵਕਤ ਪਰਮੇਸ਼ੁਰ ਨੂੰ ਘੱਟ ਘੱਟ ਚ ਦੇਖਦਾ ਹੈ, ਐਸੇ ਦਾ ਜੇ ਮੇਲ ਹੋ ਜਾਵੇ, ਕਹਿੰਦੇ ਫੇਰ ਸੁਖੀ ਹੋ ਜਾਂਦਾ। ਵੱਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰਿਆ ਸਭ ਦਿਓ। ਗਿਆਨ ਦੇ ਨਾਲ ਜਦੋਂ ਪਰਮੇਸ਼ੁਰ ਮਿਲ ਜਾਂਦਾ, ਆਪਣੀ ਮੈਂ ਖਤਮ ਹੋ ਜਾਂਦੀ ਹੈ, ਕਹਿੰਦੇ ਸਾਰੇ ਵਿਯੋਗ ਜਿੰਨੇ ਦੁੱਖ ਨੇ ਸਾਰੇ ਖਤਮ ਹੋ ਜਾਂਦੇ ਨੇ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬਾਂ ਦੀ ਪੋਚ, ਕੱਤਕ ਹੋ ਗਏ ਸਾਧ ਸੰਗ ਬਿਨ ਸੇ ਸਭੇ ਸੋਚ। ਸਾਧੂ ਦੀ ਸੰਗਤ ਕੱਤਕ ਵਿੱਚ ਹੋ ਜਾਏ, ਸਾਰੀਆਂ ਸੋਚਾਂ, ਸਾਰੇ ਅੰਦੇਸ਼ੇ, ਸਾਰੇ ਆਸ਼ੇ, ਇਹ ਸਾਰੇ ਖਤਮ ਹੋ ਜਾਂਦੇ ਨੇ, ਤੇ ਪਰਮ ਆਨੰਦ ਦੀ ਪ੍ਰਾਪਤੀ ਹੋ ਕੇ ਸੁਖਾਲਾ ਜੀਵਨ ਬਤੀਤ ਹੁੰਦਾ ਹੈ। ਸੋ ਆਪ ਸਾਰੇ ਕੱਤਕ ਦੇ ਮਹੀਨੇ ਦੀ ਸੰਗਰਾਂਦ ਵਾਸਤੇ ਆਏ, ਸੇਵਾ ਕਰਨ ਦੇ ਨਾਲ ਤਿੰਨ ਉੱਥੇ ਹੀ ਵੱਜ ਗਏ। ਜੋ ਥੋੜ੍ਹੀ ਬਹੁਤੀ ਆਪਾਂ ਨੂੰ ਸਮਾਂ ਮਿਲਿਆ ਉਹਦੀ ਵਿਚਾਰ ਕਰੀਏ। ਵਿਚਾਰ ਤਾਂ ਜੇ ਇੱਕ ਤੁਕ ਵੀ ਮੰਨ ਲਓ ਨਾ ਤੁਸੀਂ, ਇੱਕ ਤੁਕ ਸਿਰਫ ਇੱਕ, ਬਹੁਤੀਆਂ ਨੇ। ਇਹ ਜੰਮਣ ਮਰਨ ਦਾ ਚੱਕਰ ਉਸੇ ਵੇਲੇ ਘੱਟ ਜਾਏਗਾ। ਸਿਰਫ ਇੱਕ ਤੁਕ ਹੈ, ਲੇਕਿਨ ਮੰਨ ਨਹੀਂ ਸਕਦੇ। ਕੱਲ ਮੈਂ ਬੜੇ ਵਿਸਥਾਰ ਨਾਲ ਦੱਸਿਆ ਸੀ ਕਿ ਨਹੀਂ ਮੰਨ ਸਕਦਾ, ਨਾ ਗਿਆਨੀ ਮੰਨ ਸਕੇ, ਨਾ ਕਥਾਕਾਰ ਮੰਨ ਸਕੇ, ਨਾ ਪੜ੍ਹਿਆ ਹੋਇਆ PhD ਕਰਕੇ ਨਾ ਉਹ ਮੰਨ ਸਕੇ। ਉਹ ਮੰਨੇ ਨਹੀਂ ਸਕਦਾ ਕਿਉਂਕਿ ਉਹ ਸਿਚੁਏਸ਼ਨ ਨਹੀਂ ਉਹਦੇ ਅੰਦਰ ਪੈਦਾ ਹੋਈ, ਉਹ ਤਾਕਤ ਨਹੀਂ ਆਈ ਕਿ ਉਹ ਮੰਨ। ਜਿਵੇਂ ਮੰਨ ਲਿਆ, ਮਹਾਰਾਜ ਕਹਿੰਦੇ ਮੰਨਾ ਕਿ ਗੱਲ ਕਹੀ ਨਾ ਜਾਏ, ਜੇ ਕੋ ਕਹਿ ਪਿਛਿਆ ਪਛਤਾਏ, ਕਾਗਜ ਕਰਨ ਨਾ ਲਿਖਣਾ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਲੇ ਜੇ ਕੋ ਮੰਨ ਜਾਣਾ ਮੰਨ। ਉਹ ਇਹ ਹੈ ਕਿ ਸੰਸਾਰ ਦੇ ਅੰਦਰ ਦੂਜਾ ਨਹੀਂ ਹੈ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਇੱਕੋ ਕਹੀਆ ਨਾਨਕਾ ਦੂਜਾ ਕਹੇ। ਜਦ ਦੂਜਾ ਸਹੀ ਨਹੀਂ, ਫਿਰ ਮਹਾਰਾਜ ਕਹਿੰਦੇ ਕਾਹਨੂੰ ਤੂੰ ਇਸ ਖਿਆਲ ਚ ਪਿਆ, ਮੰਨ ਲੈ। ਲੇਕਿਨ ਨਹੀਂ ਮੰਨੇ ਜਾਂਦੀ, ਹੁਣ ਮੰਨ ਲੂਗਾ ਜਦ ਇਹ ਭੁੱਲ ਜੂ। ਉਹ ਕਿਉਂ ਹੈ? ਕਿਉਂਕਿ ਅਭਿਆਸ ਨਹੀਂ ਕੀਤਾ, ਸਾਧਨਾ ਨਹੀਂ ਸਾਧੀ। ਇਹਦੇ ਚ ਉਮਰਾਂ ਲੱਗਦੀਆਂ, ਇੱਕੋ ਗੱਲ ਮੰਨਣ ਵਾਸਤੇ 10 ਜਨਮ ਵੀ ਲੱਗ ਸਕਦੇ ਨੇ, 50 ਵੀ ਲੱਗ ਸਕਦੇ ਨੇ, ਕਿਉਂਕਿ ਆਦਮੀ ਉੱਤੇ ਚੜ੍ਹਦਾ, ਹੇਠਾਂ ਵੀ ਗਿਰਦਾ, ਅੱਗੇ ਵੱਧਦਾ ਪਿੱਛੇ ਨੂੰ ਹਟ ਜਾਂਦਾ। ਸੋ ਬੜੇ ਵਿਸਥਾਰ ਦੇ ਨਾਲ ਇਹ ਬਚਨ ਪਹਿਲਾਂ ਦੱਸੇ ਹੋਏ ਨੇ। ਸੋ ਇਹਦੇ ਵਿੱਚ ਜਦੋਂ ਬੰਦਗੀ ਕਰਦਾ, ਨਾਮ ਜਪਦਾ, ਹੌਲੀ ਹੌਲੀ ਸੁਰਤ ਡਿਵੈਲਪ ਕਰਦੀ ਹੈ, ਅਖੀਰ ਕਿਸੇ ਪੂਰੇ ਦੀ ਸੰਗਤ ਹੋ ਜਾਂਦੀ ਹੈ, ਉਹ ਨੇਤਰ ਖੋਲ ਦਿੰਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪ੍ਰਕਾਸ਼। ਜਦ ਪ੍ਰਕਾਸ਼ ਹੋ ਗਿਆ ਚਾਨਣੇ ਚ ਦੇਖ ਲਿਆ, ਪਹਿਲਾਂ ਹਨੇਰੇ ਚ ਰੱਸੀ ਸੱਪ ਲੱਗੀ ਜਾਂਦੀ, ਸਾਰੀ ਰਾਤ ਡਰੀ ਗਈ ਵੀ ਸੱਪ ਪਿਆ ਦਰਵਾਜ਼ੇ ਮੂਹਰੇ। ਜਦ ਦਿਨ ਚੜ੍ਹ ਗਿਆ, ਫਿਰ ਕੀ ਦੇਖਿਆ? ਆਪਣੀ ਅਕਲ ਦੇ ਉੱਤੇ ਆਪ ਹੀ ਅਫਸੋਸ ਆਇਆ ਵੀ ਇਹ ਤਾਂ ਰੱਸੀ ਸੀ, ਰੜਾ ਮੈਦਾਨ ਹੈ, ਦੂਰ ਐ ਲੱਗੀ ਜਾਂਦਾ ਵੀ ਦਰਿਆ ਚੱਲ ਰਿਹਾ। ਦੂਜੇ ਕਹਿੰਦੇ ਨਹੀਂ ਇੱਥੇ ਪਾਣੀ, ਕਹਿੰਦਾ ਮੈਨੂੰ ਦਿਸਦਾ, ਤੁਹਾਨੂੰ ਨਹੀਂ ਦਿਸਦਾ, ਦੇਖੋ ਤਾਂ ਪਾਣੀ ਜਾਂਦਾ। ਹੈਰਾਨ ਹੋ ਹੀ ਜਾਂਦਾ ਜਾਂ ਕੰਢੇ ਜਾਂਦਾ, ਉਨੀ ਦੂਰ ਗਾਂ ਪਾਣੀ ਹੈ, ਜਦ ਉੱਥੇ ਜਾਂਦਾ ਉਨਾ ਹੀ ਦੂਰ ਹੋਰ ਪਾਣੀ। ਸੋ ਉਹ ਚੀਜ਼ ਜਿਹੜੀ ਅਣਹੋਈ ਹੈ ਉਹਨੂੰ ਤਾਂ ਮੰਨਦਾ, ਜਿਹੜੀ ਹੈਗੀ ਉਹਨੂੰ ਮੰਨਦਾ। ਸੋ ਇੱਥੇ ਪਰਮੇਸ਼ਰ ਆਪੇ ਹੀ ਆਪ ਆਪਣੀ ਖੇਡ ਕਰ ਰਿਹਾ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਖੇਲ ਖੇਲਣ ਅੰਤ ਕੋ ਫਿਰੇ। ਮਹਾਰਾਜ ਕਹਿੰਦੇ ਦੂਜਾ ਦੱਸੋ ਕਿੱਥੇ ਹੈ ਇੱਥੇ? ਉਹ ਇਸ ਕਰਕੇ ਲੱਗਦਾ ਕਿਉਂਕਿ ਸਾਡੀ ਅੱਖ ਜਿਹੜੀ ਹੈ ਨਹੀਂ ਹੋਈ ਹੋਈ ਹੈ, ਹਨੇਰੇ ਚ ਬੈਠੀਆਂ, ਹਨੇਰੇ ਦੇ ਵਿੱਚ ਸਾਨੂੰ ਸ਼ੱਕ ਪੈ ਰਿਹਾ। ਲੱਕੜ ਗੱਡੀ ਹੋਵੇ ਸ਼ੱਕ ਪੈ ਜਾਏਗਾ ਕਿ ਕੋਈ ਚੋਰ ਖੜਾ, ਜਾਂ ਦਿਨ ਚੜ੍ਹ ਗਿਆ ਕਹਿੰਦਾ ਨਾ ਇਹ ਤਾਂ ਲੱਕੜ ਸੀ। ਐਸੇ ਤਰ੍ਹਾਂ ਜਦ ਗਿਆਨ ਦਾ ਸੂਰਜ ਅੰਦਰ ਪ੍ਰਕਾਸ਼ ਹੋ ਗਿਆ, ਉਨੀ ਦੇਰ ਤੱਕ ਨਹੀਂ ਪਤਾ ਲੱਗਦਾ। ਸੋ ਇਹ ਹੈ ਹੱਥ ਗੁਰੂ ਦੇ, ਸਮਰੱਥ ਗੁਰੂ ਮਹਾਤਮਾ ਦੇ। ਉਹ ਇਹ ਕਿ ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੇ ਨਾ ਹੀ, ਗੁਰ ਪੂਰੇ ਭਾਗ ਮਿਲਾਵਣਿਆ। ਪੂਰੇ ਭਾਗ ਹੋਣ, ਪੂਰਵ ਕਰਮ ਅੰਕਰ ਜਾ ਪ੍ਰਗਟਿਓ, ਪੇਟਿਓ ਪੁਰਖ ਰਸਕ ਬੈਰਾਗੀ। ਮਿਲ ਨਾਲ ਕੀ ਹੋਏਗਾ? ਮਿਟਿਓ ਅੰਧੇਰ, ਮਿਲ ਤਰ ਨਾਨ। ਜਨਮ ਜਨਮ ਕੀ ਸੋਈ ਜਾਗੀ, ਜਿਹੜੀ ਸੁੱਤੀ ਪਈ ਹੈ ਸੁਰਤ ਸੁਪਨੇ ਦੇਖਦੀ ਹੈ, ਇਹਨੂੰ ਜਾਗ ਆ ਜਾਏਗੀ। ਜਿਵੇਂ ਅਸੀਂ ਸੁਪਨੇ ਦੇਖਦੇ ਹਾਂ, ਨਰਪਤੇਕ ਸਿੰਘਾਸਨ ਸੋਇਆ, ਸੁਪਨੇ ਪਇਆ ਪਿਖਾਰੀ, ਅਛਤ ਰਾਜ ਬਿਛੜ ਦੁੱਖ ਪਾਇਆ, ਸੋਗਤ ਪਈ ਜਮਾ ਤਖ਼ਤ ਤੇ ਬੈਠਾ ਸੌਂ ਗਿਆ। ਸੁਪਨੇ ਦੇ ਵਿੱਚ ਦੁਸ਼ਮਣਾਂ ਨੇ ਰਾਜ ਖੋਲਿਆ, ਦੁਖੀ ਹੁੰਦਾ ਫਿਰਦਾ, ਜੇ ਲੱਖ ਖੋਲੀ ਹੈਰਾਨ ਹੋ ਗਿਆ। ਆਹੀ ਹਾਲ ਸਾਡਾ ਹੈ, ਅਸੀਂ ਨਹੀਂ ਮੰਨ ਸਕਦੇ ਕਿਉਂਕਿ ਸਾਡੇ ਕੋਲ ਉਹ ਤਾਕਤ ਨਹੀਂ ਜਿਹਦੇ ਨਾਮ ਬਚਨ ਮੰਨ ਲਈਏ। ਅਸੀਂ ਮੁੜ ਮੁੜ ਗਿਰਦੇ, ਸਮਾਂ ਨਹੀਂ ਆਇਆ। ਜਦ ਸਮਾਂ ਆ ਜਾਂਦਾ ਉਸ ਵੇਲੇ ਆਦਮੀ ਲਾਂਘ ਪੱਟ ਲੈਂਦਾ, ਉਹ ਉੱਚੀ ਦੇ ਕੇ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਬਚਨ ਮੰਨੋ ਗੁਰੂ ਦਾ, ਕਰਮ ਸੋਧ ਕੇ ਕਰੋ, ਕੰਮ ਉਹ ਕਰੋ ਜਿਹਦੇ ਨਾਲ ਪਛਤਾਉਣਾ ਨਾ ਪਵੇ। ਹੁਣ ਸਮਾਂ ਜਾਤ ਨਹੀਂ ਦਿੰਦਾ, ਆਪ ਸਾਰੇ ਗੁਰਸਤੋਤਰ ਬੋਲੋ।